जसवंत फिर बोलिया, जाओ जाके अपना काम करो। काम आ, बड़ी निम्रता नाल बोलिया, मालिक मैं पापी हां, पापी हां मैं। ਇਹ ਕਹਿੰਦਾ ਤੇ ਉਤਰਨਾ ਉਡੀਕਦਿਆਂ ਬੌਲਿਆ ਹੋਇਆ, ਹਾਏ ਨਾ ਤੋੜ, ਹਾਏ ਨਾ ਤੋੜ। ਇਹਦੇ ਅੰਦਰੋਂ ਵੀ ਆਵਾਜ਼ ਨਿਕਲ ਆਈ, ਕਰਦਾ ਇਸ ਤਰ੍ਹਾਂ ਉਹ ਘਰੋਂ ਨਿਕਲ ਆਇਆ। ਹੁਸ਼ਿਆਰਪੁਰੇ ਦੀਆਂ ਜੂਹਾਂ ਵਿੱਚ ਹੀ ਨੱਸ ਗਿਆ। ਮਾਲਕ ਦਾ ਸਾਰਾ ਕਮਰਾ, ਹਾਏ ਨਾ ਤੋੜ, ਹਾਏ ਨਾ ਤੋੜ, ਵਜ਼ੀਰ ਨਾ ਤੋੜ। ਪਤਾ ਨੀ ਕਿਉਂ ਕਦੀ ਇੱਕ ਦੀਵਾਰ ਤੋਂ ਦੂਜੀ ਦੀਵਾਰ ਨੂੰ ਤੇ ਦੂਜੀ ਕੰਧ ਤੋਂ ਦੂਜੀ ਕੰਧ ਨੂੰ ਇਹ ਟਕਰਾਉਂਦਿਆਂ ਗੂੰਜ ਪੈਦਾ ਹੋ ਰਹੀ ਸੀ, ਹਾਏ ਨਾ ਤੋੜ। ਉਹਦੇ ਕੰਨਾਂ ਵਿੱਚ ਵੀ ਗੂੰਜ ਪੈਂਦੀ। ਉਧਰ ਜਿਸ ਵੇਲੇ ਭਾਈ ਦਿਓ ਨੂੰ ਖਬਰ ਪਹੁੰਚੀ, ਪ੍ਰਸ਼ਾਦ ਛੱਕ ਕੇ ਚੁੜਾ ਕਰ ਰਹੇ ਸਨ, ਸੁਣਦੇ ਸਾਥ ਤੁਹਾਂ ਦੇ ਮੂੰਹ ਤੋਂ ਇਹ ਵਾਕ ਨਿਕਲੇ, ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ ਹੁਕਮ ਪਾਣਾ। ਇਹ ਕਹਿੰਦੇ ਬੜੇ ਧੀਰਜ ਤੇ ਹੌਸਲੇ ਨਾਲ ਸ਼ੁਕਰ ਸ਼ੁਕਰ ਕਰਦੇ ਉਸ ਫਲਦਾਰ ਖੱਤੇ ਵੱਲ, ਉਸ ਬਾਗ ਚਕੋਦਰੇ ਪਾਸ ਪਹੁੰਚੇ। ਸੱਚਮੁੱਚ ਚਕੋਦਰਾ ਹੈ ਨਹੀਂ ਸੀ, ਉਹ ਪਿਆਰ ਨਾਲ ਪਾਣੀ ਪਾਉਣ ਵਾਲੀ ਔਰ ਕਲਗੀ ਧਰ ਦੀ ਖਾਤਰ ਇੱਕ ਦੋ ਆਨੇ ਦੇ ਫਲ ਦੀ ਐਸੀ ਪਿਆਰ ਭਰੀ ਸੇਵਾ ਕਰਨ ਵਾਲੀ ਹੋਣਹਾਰ ਪੁੱਤਰੀ ਸੱਥਰ ਲੱਥੀ ਪਈ ਸੀ। ਕੋਈ ਹੋਸ਼ ਨਹੀਂ, ਸਵਾਸ ਅੱਤ ਧੀਮਾ, ਅੱਖਾਂ ਬੰਦ ਹਨ, ਸਰੀਰ ਠੰਡਾ ਠਾਰ, ਨਾੜ ਵੀ ਬੜੀ ਮੱਧ। ਪਿਤਾ ਨੇ ਇਹ ਕਹਿ ਕੇ ਪ੍ਰਾਈ ਅਮਾਨ ਕਿਉਂ ਰੱਖੀ ਹੈ, ਦਿੱਤੇ ਹੀ ਸੁੱਖ ਹੋਏ। ਲਾਡਲੀ ਨੂੰ ਕੜਾਵੇ ਵਿੱਚ ਚੁੱਕ ਲਿਆ, ਆਪਣੀ ਕੁਟੀਆ ਵਿੱਚ ਲੈ ਗਏ। ਭਲਾ ਭਾਈ ਦਿਓ ਦੀ ਕੰਨਿਆ ਦਾ ਇਹ ਹਾਲ ਹੋਵੇ ਔਰ ਗੁੱਜਾ ਰਹਿ ਜਾਵੇ ਨਾ। ਇਹ ਖਬਰ ਨਿਕਲ ਗਈ ਸੀ ਔਰ ਇੱਕ ਵੈਦ ਰਾਜ ਜਿਨ੍ਹਾਂ ਨੂੰ ਭਾਈ ਜੀ ਦੇ ਸਤਸੰਗ ਨੇ ਧਰਮ ਦੀ ਰੰਗਤ ਚਾੜੀ ਸੀ, ਝਟਪਟ ਆ ਪਹੁੰਚੇ। ਇਹਨਾਂ ਨੇ ਕੁਝ ਤਦਬੀਰ ਕੀਤੀ, ਸਰੀਰ ਵਿੱਚ ਨਿੱਘ ਪਰਤ ਆਈ, ਨਾੜੀ ਵੀ ਠੀਕ ਹੋ ਗਈ ਪਰ ਅੱਖਾਂ ਨਹੀਂ ਖੁੱਲੀਆਂ ਤੇ ਨੀਂਦ ਵਿੱਚ ਬੜਾਉਣ ਵਾਂਗੂ ਕਦੀ ਕਦੀ ਦਰਦਨਾਕ ਆਵਾਜ਼ ਆਵੇ, ਵੇ ਵੀਰ ਨਾ ਤੋੜ, ਹਾਏ ਨਾ ਤੋੜ। ਇਹ ਆਵਾਜ਼ ਸੀ ਕਿ ਕੋਈ ਅਰੂਪ ਛੁਰੀ ਸੀ। ਸੰਗਤ ਜੋ ਇਕੱਠੀ ਹੋਈ ਪਈ ਸੀ ਔਰ ਮਾਮਲਾ ਸੁਣ ਚੁੱਕੀ ਸੀ, ਬੇਅਖਤਿਆਰ ਸੱਜਲ ਨੇਤਰ ਹੋ ਗਏ। ਸਭ ਦੇ ਦਿਲਾਂ ਉੱਤੇ ਇਹਨਾਂ ਅੱਖਰਾਂ ਨੇ ਉਸ ਡੂੰਘੇ ਪ੍ਰੇਮ ਦਾ ਨਕਸ਼ਾ ਖਿੱਚ ਦਿੱਤਾ ਜੋ ਇਸ ਹੋਣਹਾਰ ਭੁਚੰਗਲ ਜੀ ਦੇ ਗੁਰੂ ਜੀ ਦੇ ਚਰਨਾਂ ਦਾ ਸੀ। ਇਹ ਛੋਟਾ ਜਿਹਾ ਪਰ ਪਵਿੱਤਰ ਹਿਰਦਾ ਇੱਕ ਨਿਰਮਲ ਜਲ ਦੀ ਸੋਤ ਸੀ ਜੋ ਆਪਣੇ ਨਿੱਕੇ ਵਿੱਤ ਦਾ ਸਾਰਾ ਕੁਝ ਦਰਿਆ ਰੂਪੀ ਗੁਰੂ ਵਿੱਚ ਅਰਪਣ ਕਰ ਰਿਹਾ ਸੀ। ਇਹ ਨਿੱਕਾ ਜਿਹਾ ਦਿਲ ਨਰਮ ਮੱਖਣ ਸੀ ਜਿਸ ਨੇ ਸੰਸਾਰ ਉਧਾਰ ਦੇ ਹਵਨ ਕੁੰਡ ਵਿੱਚ ਗੁਰੂ ਰੂਪੀ ਪ੍ਰੇਮ ਵਿੱਚ ਆਪਣਾ ਦਿਲ ਪਿਆਰ ਆਹੁਤੀ ਕਰ ਦਿੱਤਾ ਸੀ। ਉਸ ਨਿੱਕੇ ਜਿਹੇ ਪ੍ਰੇਮੀ ਹਿਰਦੇ ਦੇ ਵਰਣਨ ਕਰਨ ਲਈ ਵਿਸਥਾਰ ਦੀ ਲੋੜ ਹੈ, ਪਰ ਜੇ ਸੱਚੇ ਪ੍ਰੇਮ ਤੇ ਵੈਰਾਗ ਦਾ ਪ੍ਰਭਾਵ ਇੱਕ ਛਿਣ ਆਪਣੇ ਹਿਰਦੇ ਤੋਂ ਲੰਘ ਜਾਵੇ ਤਦ ਉਸ ਪ੍ਰੇਮ ਦੀ ਇਉਂ ਸਾਰੇ ਸਮਝ ਆਵੇ। ਜਿਸ ਤਰ੍ਹਾਂ ਨਿੱਕੀ ਜਿਹੀ ਦੂਰਬੀਨ ਦੇ ਸ਼ੀਸ਼ੇ ਨਾਲ ਨਾ ਦਿਸਕਣ ਵਾਲੇ ਤਾਰੇ ਦਿਸ ਪੈਂਦੇ ਹਨ, ਇਸ ਤਰ੍ਹਾਂ ਇਹ ਛੋਟੀ ਜਿਹੀ ਹਿਰਦੇ ਦੇ ਵਿੱਚ ਆਪਣਾ ਹਿਰਦਾ ਸਾਫ ਕਰਕੇ ਅਸੀਂ ਦੇਖ ਸਕਦੇ ਹਾਂ ਕਿ ਗੁਰੂ ਦੀ ਸ਼ਰਧਾ, ਗੁਰੂ ਪ੍ਰਤੀ ਸਮਰਪਣ ਕਿੰਨਾ ਵੱਡਾ ਹੈ। ਰਾਤ ਭਰ ਲੜਕੀ ਨੀਮ ਵਿਸ਼ੁੱਧ ਪਈ ਰਹੀ, ਸਰੀਰ ਤਪ ਰਿਹਾ। ਘੜੀ ਦੋ ਘੜੀ ਪਿੱਛੋਂ ਫਿਰ ਆਵਾਜ਼ ਦਰਦਨਾਕ ਹੋ ਕੇ ਨਿਕਲੇ, ਹਾਏ ਨਾ ਤੋੜ। ਮਾਤਾ ਪਿਤਾ ਬੜੇ ਭਰੋਸੇ ਵਾਲੇ ਸੀ, ਉਹਨਾਂ ਨੇ ਆਪਣੇ ਮਨ ਨੂੰ ਸ਼ੁਕਰ ਤੋਂ ਹਿੱਲਣ ਨਹੀਂ ਦਿੱਤਾ ਤੇ ਨਾ ਹੀ ਸੇਵਾ ਵਿੱਚ ਕਸਰ ਛੱਡੀ। ਪਰ ਜਦ ਇਹ ਦਰਦਨਾਕ ਅੱਖਰ ਮੂੰਹ ਨਿਕਲ, ਉਹਨਾਂ ਦਾ ਵੀ ਕਲੇਜਾ ਮੂੰਹ ਨੂੰ ਆ ਗਿਆ, ਧੂਹ ਪਵੇ। ਜਦ ਕਾਮਾ ਨੱਸ ਗਿਆ, ਉਸ ਵੇਲੇ ਜਸਵੰਤ ਰਾਓ ਆਪਣੇ ਦਲਾਨ ਵਿੱਚ ਇਕੱਲਾ ਸੀ, ਉੱਥੇ ਬੈਠ ਗਿਆ। ਸਾਹਮਣੇ ਥੜੇ ਤੇ ਕੁਦਰਾ ਪਿਆ ਸੀ। ਦਿਲ ਵਿੱਚ ਉਸ ਕੁੜੀ ਦੇ ਇੱਕਦਮ ਚਫਾਲ ਡਿੱਗ ਕੇ ਪਥਰਾ ਜਾਣ ਦਾ ਨਕਸ਼ਾ ਬੱਜ ਗਿਆ ਤੇ ਅੱਖਾਂ ਅੱਗੇ ਉਸ ਕਾਮੇ ਦੇ ਪਛਤਾਵੇ ਵਿੱਚ ਸਾਰੀ ਪੀਲੀ ਹੋਈ ਸ਼ਕਲ ਮੁੜ ਮੁੜ ਆਉਂਦੀ ਸੀ। ਗਿਣਤੀਆਂ ਮਿਣਤੀਆਂ ਕਰਦਾ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰਦਾ, ਪਰ ਸੱਚ ਜਾਣੋ ਪਾਪੀ ਤੇ ਨਾਸਕ ਦੇ ਦਿਲ ਨੂੰ ਦਲੀਲਬਾਜ਼ੀ ਕਦੇ ਕੋਈ ਠੰਡ ਨਹੀਂ ਪਾਉਂਦੀ। ਪਾਪੀ ਦੀ ਕਦੇ ਖੁਦਕੁਦੀ ਨਹੀਂ ਮੁੱਠਦੀ ਨਾ ਪੂਰੀ ਹੁੰਦੀ। ਉਹ ਜੋ ਪਾਪ ਕੀਤਾ ਹੈ ਨਾ ਉਸ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਦੀ ਕੋਸ਼ਿਸ਼ ਕਰਦਾ। ਮੇਰਾ ਹੱਕ ਬਣਦਾ ਸੀ, ਮੈਂ ਮਾਲਕ ਹਾਂ ਨਾ, ਕੀ ਹੋਇਆ ਜੇ ਮੈਂ ਬੱਚੀ ਨੂੰ ਡੱਕ ਦਿੱਤਾ ਤੇ। ਐਸੇ ਹੰਕਾਰੀ ਕਦੀ ਕਦੀ ਇਹਨਾਂ ਸੰਸਿਆਂ ਵਿੱਚ ਵੀ ਰਹਿੰਦੇ ਨੇ ਕਿ ਸ਼ਾਇਦ ਮੈਂ ਹੀ ਰੱਬ। ਇਹ ਜੋ ਦਲੀਲਾਂ ਪ੍ਰਤੀ ਦਲੀਲਾਂ ਨੇ ਇਸ ਦੇ ਜੀਵ ਨੂੰ ਬੇਚੈਨੀ ਤੋਂ ਬਾਹਰ ਨਹੀਂ ਕੱਢਿਆ। ਇਹਨੇ ਨੂੰ ਨੌਕਰ ਨੇ ਰੋਟੀ ਵਾਸਤੇ ਕਿਹਾ, ਵਹੁਟੀ ਆਈ ਰੋਟੀ ਵਾਸਤੇ ਕਿਹਾ, ਬਾਰ ਬਾਰ ਕਿਹਾ, ਪਰ ਬੇਦਿਲੇ ਨੇ ਨਾ ਹੋ ਨਾ ਵਰਤਾਈ ਤੇ ਸ਼ੇਕੜ ਉਹਨਾਂ ਗਿਣਤੀਆਂ ਵਿੱਚ ਲੇਟ ਗਿਆ। ਵਹੁਟੀ ਵਿਚਾਰੀ ਕੀ ਜਾਣਦੀ ਸੀ ਕੀ ਬੀਤਦੀ ਹੈ। ਸਿੱਖ ਦੀ ਧੀ ਸੀ ਤੇ ਸਿੱਖ ਦੇ ਘਰ ਮਾਪਿਆਂ ਵਿਆਹ ਦਿੱਤੀ ਸੀ। ਇਸ ਜਸਵੰਤ ਰਾਓ ਦੀ ਵਹੁਟੀ ਇਹ ਵੀ ਕਿਸੇ ਸਿੱਖ ਦੀ ਧੀ ਸੀ ਤੇ ਜਸਵੰਤ ਰਾਓ ਇਹਦੇ ਪਿਤਾ ਪਿਤਾਮਾ ਉਹ ਵੀ ਸਿੱਖ ਸਨ। ਪਰ ਇਹ ਕਿਸੇ ਨੂੰ ਜੇ ਦੀ ਖਬਰ ਨਹੀਂ ਸੀ ਕਿ ਜਸਵੰਤ ਰਾਓ ਪਰਤਾਵੇ ਵੇਲੇ ਬੇਮੁੱਖ ਰਹਿ ਕੇ ਠਕੋ ਕਠੋਰ ਹੋ ਜਾਏਗਾ ਔਰ ਦੀਨ ਦੁਨੀ ਦੇ ਤਰਲੇ ਵਾਲੇ ਨੂੰ ਪਿੱਠ ਦੇ ਦੇਗਾ। ਪਰ ਇਸ ਸਿਦਕ ਵਾਲੀ ਨੇ ਸਿਦਕ ਨਹੀਂ ਹਾਰਿਆ ਔਰ ਸਦਾ ਪਤੀ ਜੀ ਨੂੰ ਸਮਝਾਉਣ ਤੇ ਲੱਕ ਬੱਧੀ ਰੱਖਿਆ। ਇਹ ਵਿਚਾਰੀ ਨਿਤਨੇਮ ਦੀ ਪਿਆਰੀ ਪਹਿਰ ਰਾਤ ਰਹਿੰਦਿਆਂ ਉੱਠਦੀ, ਪ੍ਰੇਮ ਨਾਲ ਨਿਤਨੇਮ ਲਵਾਉਂਦੀ ਤੇ ਅਰਦਾਸੇ ਵੇਲੇ ਬਿਨੈ ਕਰਦੀ, ਹੇ ਦੀਨ ਦਿਆਲ ਮੇਰੇ ਪਤੀ ਨੂੰ ਸਨਮੁੱਖ ਕਰੋ। ਕੌਣ ਜਾਣ ਸਕਦਾ ਹੈ ਕਿ ਬੇਨਤੀ ਕੀ ਵਸਤੂ ਹੈ। ਦਿਲ ਦੇ ਡੂੰਘੇ ਪਰਦਿਆਂ ਵਿੱਚ ਜਿਉਂਦੀ ਆਤਮਾ ਚੁੱਪ ਦੀ ਆਵਾਜ਼ ਨਾਲ ਜੋ ਸਿਰਜਣਹਾਰ ਤੋਂ ਮੰਗਦੀ ਹੈ ਉਹ ਕਿੱਕਰ ਔਰ ਕਿੰਨਾ ਸ਼ਕਲਾਂ ਵਿੱਚ ਕਦੋਂ ਪੂਰਾ ਹੋ ਜਾਂਦਾ ਇਹ ਅਸੀਂ ਨਹੀਂ ਜਾਣਦੇ। ਲੋਕ ਨਿਰਾਸਾ ਤੇ ਸੰਸਿਆ ਵਿੱਚ ਮਨ ਨੂੰ ਗਾਲਦੇ ਹਨ, ਪਰ ਸਿਦਕ ਨਾਲ ਬੇਨਤੀ ਦੀ ਕੁਠਾਲੀ ਵਿੱਚ ਪਾ ਕੇ ਵੈਰਾਗ ਦੇ ਵਾਓ ਨਾਲ ਮਨ ਨੂੰ ਨਹੀਂ ਢਾਲਦੇ। ਸਥੂਲ ਸ੍ਰਿਸ਼ਟੀ ਸਥੂਲ ਲੋੜਾਂ ਲਈ ਸਥੂਲ ਸਿੱਖਿਆ ਹੇਠ ਮਨ ਨੂੰ ਵੀ ਸਥੂਲ ਕਰ ਲੈਂਦੇ ਨੇ। ਸਥੂਲ ਹੋਏ ਦਿਲ ਵਿੱਚ ਸਥੂਲ ਲੋੜਾਂ ਦੀ ਢੋਲ ਕੜਕੁਟ ਰਹਿੰਦੀ ਹੈ, ਕਦੇ ਦਰਮਲਤਾ ਨਹੀਂ ਆਉਂਦੀ, ਨਿਰਮਲਤਾ ਨਹੀਂ ਆਉਂਦੀ। ਸੋ ਸਿਦਕ ਦੀ ਸਾਰੰਗੀ ਦੀ ਸੂਖਮ ਸੁਰ ਇਹ ਕਦੀ ਸੁਣਾਈ ਨਹੀਂ ਦਿੰਦੀ। ਸਥੂਲ ਸਮਾਨ ਜੋ ਦਿਸਦਾ ਹੈ ਇਹ ਭ੍ਰਾਂਤੀ ਵਾਲਾ ਹੈ, ਇਹ ਰਹਿੰਦਾ ਨਹੀਂ, ਛਿਨੇ ਛਿਨੇ ਟੁਰਿਆ ਜਾਂਦਾ ਹੈ। ਇਸ ਦੇ ਸੁੱਖ ਵੀ ਛਿਣ ਭੰਗਰੇ ਨੇ। ਜੋ ਨਹੀਂ ਦਿਸਦਾ ਅਸਲ ਤੇ ਉਹ ਹੈ, ਉਸ ਦੇ ਸੁੱਖ ਵੀ ਪੱਕੇ ਹਨ ਔਰ ਉਹ ਨਾਸ ਵੀ ਨਹੀਂ ਹੁੰਦਾ। ਜਸਵੰਤ ਦੀ ਵਹੁਟੀ ਨਾ ਦਿਸਣ ਵਾਲੇ ਸਿਰਜਣਹਾਰ ਦੇ ਕੌਲ ਫੁੱਲਾਂ ਵਰਗੇ ਚਰਨਾਂ ਤੋਂ ਦਿਲ ਦੀ ਸੱਚੀ ਲਾਲਸਾ ਨਾਲ ਇਹੋ ਮੰਗਦੀ ਹੁੰਦੀ ਸੀ ਕਿ ਹੇ ਪਤਿਤ ਪਾਵਨ ਮੇਰੇ ਪਤੀ ਨੂੰ ਸਨਮੁੱਖ ਕਰੋ। ਉਸ ਦੀ ਇਸ ਬੇਨਤੀ ਦਾ ਅੱਜ ਤੱਕ ਪ੍ਰਤੱਖ ਅਸਰ ਨਜ਼ਰ ਨਹੀਂ ਆਇਆ। ਇਸ ਨਾ ਹੋਣ ਨੇ ਉਸ ਦਾ ਦਿਲ ਨਹੀਂ ਡਿੱਗਿਆ, ਲੱਗੀ ਰਹੀ ਔਰ ਸਿਦਕ ਨਾਲ ਲੱਗੀ ਰਹੀ। ਅੱਜ ਰਾਤ ਜਾਂ ਪਤੀ ਸੌਂ ਗਿਆ ਤੇ ਇਸ ਨੇ ਟਹਿਲਣ ਤੋਂ ਕੁੰਜੀਆਂ ਲਈਆਂ। ਉਸ ਵੇਲੇ ਟਹਿਲਣ ਨੇ ਬਾਗ ਦਾ ਵਰਤਿਆ ਵਰਤਾਂਤ ਕਹਿ ਸੁਣਾਇਆ। ਇਹ ਦੁੱਖ ਸੁਣ ਕੇ ਭਲਾ ਉਹ ਸਿਦਕ ਵਾਲੀ ਤੋਂ ਕਿੱਥੋਂ ਸਹਾਰਾ ਹੋਵੇ। ਫੁੱਟ ਫੁੱਟ ਰੋਣ ਲੱਗੀ, ਤੇਰੀ ਦੀ ਬੇੜੀ ਸਹਾਰੇ ਦੇ ਲੰਗਰ ਨਾਲੋਂ ਟੁੱਟ ਚੁੱਕੀ ਸੀ। ਇਹ ਦੁਹਾਈ ਆਤਮਾ ਦੇ ਅੰਦਰੋਂ ਨਿਕਲੀ, ਹੇ ਵਾਹਿਗੁਰੂ ਮੈਨੂੰ ਸ਼ਾਂਤੀ ਬਖਸ਼, ਕਿਰਪਾ ਕਰ, ਤੇਰਾ ਕੀਆ ਮਿੱਠਾ ਲੱਗ, ਆਪਣੇ ਚਰਨਾਂ ਦਾ ਆਸਰਾ ਤੇ ਆਪਣੇ ਨਾਮ ਨਾਲ ਪਿਆਰ ਬਖਸ਼, ਹੇ ਕਰੁਣਾ ਮੈਂ ਪਤੀ ਜੀ ਨੂੰ ਵੀ ਆਪਣੇ ਚਰਨਾਂ ਨਾਲ ਪ੍ਰੇਰ। ਤੇਰੇ ਦਰ ਦੀ ਬਖਸ਼ਿਸ਼ ਬੇਅੰਤ ਹੈ, ਉਸਦਾ ਕੋਈ ਪਾਰਾਵਾਰ ਨਹੀਂ। ਪਤੀ ਜੀ ਨੂੰ ਵੀ ਆਪਣੀ ਸ਼ਰਨੀ ਲਾ ਤੇ ਉਨ੍ਹਾਂ ਦੇ ਚਿੱਤ ਵਿਚ ਸਤਿਗੁਰਾਂ ਦੇ ਚਰਨਾਂ ਦੀ ਪ੍ਰੀਤੀ ਪ੍ਰਦਾਨ ਕਰ, ਜੋ ਉਨ੍ਹਾਂ ਦਾ ਅਸਲੋਂ ਕੋਮਲ ਹਿਰਦਾ ਪਸੰਦ ਦੀ ਚਾਦਰ ਦੀ ਮੈਲ ਨੂੰ ਧੋ ਦੇਵੇ। ਉਹ ਆਤਮਾ ਜੋ ਅਸਲੋ ਤੇਰੀ ਦਾਤ ਹੋਣ ਕਰਕੇ ਪਰਮ ਸਵੱਛ ਹੈ, ਤੇਰੇ ਨਾਮ ਦੇ ਵਿਸਾਰੇ ਤੇ ਬਾਣੀ ਦੇ ਛੱਡਣ ਕਰਕੇ ਮਾਇਆ ਵੀ ਪਾਰ ਨਾਲ ਦੱਬ ਗਈ ਹੈ, ਕਿਰਪਾ ਕਰ, ਕਿਰਪਾ ਕਰ ਵਾਹਿਗੁਰੂ, ਜੋ ਉਹ ਤੇਰੀ ਮਿਹਰ ਨਾਲ ਫਿਰ ਹੌਲੀ ਫੁੱਲ ਹੋ ਕੇ ਤੇਰੇ ਚਰਨੀ ਆਵਣ ਦੀ ਲੋਚਾਵੰਦ ਹੋ ਜਾਵੇ। ਤੂੰ ਬਿਰਧ ਪਾਲਕ ਹੈ, ਮੈਂ ਨਕਾਰੀ ਨਾ ਚੀਜ ਅਕਿਰਤ ਕੰਮ, ਤੇਥੋਂ ਭੁੱਲੀ ਭਟਕੀ ਡੋਲ ਜਾਂਦੀ ਹਾਂ, ਤੇਰਾ ਹੁਕਮ ਰਜਾਈ ਚੱਲਣਾ ਪੜਦੀ ਰਹਿੰਦੀ ਹਾਂ, ਸਮਝਦੀ ਵੀ ਹਾਂ, ਪਰ ਹੇ ਕਿਰਪਾਲੂ ਦਿਆਲੂ ਫਿਰ ਡੋਲਦੀ ਹਾਂ। ਤੂੰ ਦਇਆ ਕਰ ਜੋ ਇਹ ਹੁਕਮ ਹੱਡੀ ਵਰਤ ਜਾਵੇ। ਹੇ ਦਇਆ ਸਾਗਰ, ਭਾਵੇਂ ਕਿਤਨੀ ਮਾੜੀ ਹਾਂ ਪਰ ਫਿਰ ਵੀ ਤੇਰੇ ਚਰਨਾਂ ਦੀ ਧੂੜ ਹਾਂ। ਤੂੰ ਆਪਣੀ ਜਾਣ ਕੇ ਮੇਰਾ ਦੁੱਖ ਨਿਵਰਤ ਕਰ। ਜਾਣਦੀ ਹਾਂ ਜੋ ਮੈਂ ਬੇਨਤੀ ਕਰਨ ਦੇ ਲਾਇਕ ਨਹੀਂ, ਮੈਂ ਇਸ ਯੋਗ ਨਹੀਂ ਕਿ ਤੇਰੇ ਦਰੋਂ ਮੇਰੀ ਫਰਿਆਦ ਦੀ ਬੌੜੀ ਹੋਵੇ। ਹੇ ਪਿਤਾ, ਤੇਰੀ ਹੋਣ ਕਰਕੇ ਮੈਂ ਪੁਕਾਰ ਕਰਨੀ ਹਾਂ, ਇੱਕ ਤੇਰੀ ਹੋਣਾ ਹੀ ਮੇਰੇ ਸੁੱਖਾਂ ਦਾ ਆਸਰਾ, ਮੇਰੀਆਂ ਔਕੜਾਂ ਦਾ ਹੱਲ, ਮੇਰੇ ਦੁੱਖਾਂ ਦੀ ਨਿਵਿਰਤੀ, ਇਹ ਸਭ ਤੇਰੇ ਦਰ ਤੇਰੀ ਦੁਹਾਈ ਦਿੰਦੀ ਹੈ। ਬੌੜੀ ਕਰੋ, ਪਤੀ ਜੀ ਤੇ ਕਿਰਪਾ ਕਰੋ, ਆਪਣੇ ਚਰਨਾਂ ਨਾਲ ਖਿੱਚੋ ਤੇ ਜਿਸ ਜਿਲਣ ਵਿੱਚ ਉਹ ਫਸ ਗਏ ਉਥੋਂ ਕੱਢ ਲਓ। ਸੱਚੇ ਪਾਤਸ਼ਾਹ ਨੇ ਸਾਡੇ ਜੇ ਕਰਮਹੀਣਾਂ ਦੇ ਦੁੱਖ ਵੇਖ ਕੇ ਤੇਰੇ ਦਰ ਤੇ ਬੇਨਤੀ ਕੀਤੀ ਹੈ, ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ। ਹੇ ਪਿਤਾ, ਉਸ ਆਪਣੇ ਪਿਆਰੇ ਦੀ ਇਸ ਅਰਦਾਸ ਵੱਲ ਦ੍ਰਿਸ਼ਟੀ ਕਰੋ, ਉਸੇ ਸਤਿਗੁਰ ਦੇ ਵਾਸਤੇ ਜਲੰਧਿਆਂ ਵਿੱਚੋਂ ਪਤੀ ਜੀ ਨੂੰ ਤੇ ਮੈਨੂੰ ਰੱਖ ਲਓ। ਇਹ ਅਰਦਾਸ ਕਰਦਿਆਂ ਕਰਦਿਆਂ ਚਿੱਤ ਆਪੇ ਪ੍ਰਭੂ ਚਰਨਾਂ ਵਿੱਚ ਜੁੜ ਗਿਆ ਤੇ ਇਸ ਇਕਾਗਰਤਾ ਵਿੱਚ ਬੇਮਲੂਮ ਧਰਵਾਸ ਵੱਜ ਗਿਆ ਕਿ ਬਖਸ਼ਿਸ਼ ਦਾ ਦਰ ਖੁੱਲ ਗਿਆ। ਹੁਣ ਨੇਂਦਰ ਜਾਂ ਖਬਰੇ ਕੀ ਹੈ, ਪ੍ਰਾਰਥਨਾ ਕਰਨ ਵਾਲੀ ਪ੍ਰਾਰਥਨਾ ਦੀ ਲੀਨਤਾ ਦੇ ਆਨੰਦ ਵਿੱਚ ਹੋ ਗਈ ਤੇ ਇਵੇਂ ਲਿਵ ਲੱਗ ਗਈ। ਅੱਧੀ ਰਾਤ ਮਗਰੋਂ ਕਮਰੇ ਵਿੱਚ ਹਾਏ ਹਾਏ ਐਸੀ ਆਵਾਜ਼ ਆਉਣ ਲੱਗੀ। ਬੀਬੀ ਦੀ ਜਾਗ ਖੁੱਲੀ, ਦੀਵਾ ਨਿਮਾ ਹੋ ਰਿਹਾ ਸੀ, ਸਹਿਮ ਦਾ ਨਕਸ਼ਾ ਵੱਜ ਗਿਆ, ਪਰ ਪਲ ਵਿੱਚ ਫਿਰ ਹਾਏ ਹਾਏ ਤੇ ਇਹ ਆਵਾਜ਼ ਲੰਮੀ ਤੇ ਮਧਮ ਠਹਿਰ ਠਹਿਰ ਕੇ ਆਉਣ ਲੱਗੀ। ਰਜਾਈ ਵਿੱਚ ਉੱਠ ਕੇ ਵੇਖਿਆ ਤਾਂ ਪਤੀ ਦੀ ਆਵਾਜ਼ ਸੀ, ਨਾ ਰਿਹਾ ਗਿਆ। ਉੱਠ ਕੇ ਪਾਸ ਜਾ ਬੈਠੀ ਔਰ ਚਰਨ ਫੜ ਕੇ ਬੋਲੀ, ਕਿਉਂ ਜੀ, ਸੁੱਖ ਤਾਂ ਹੈ? ਮੈਂ ਪੁਰਪੁਰ ਦੁਖੀ ਹੋ ਗਿਆ ਹਾਂ। ਪਤੀ ਨੇ ਉੱਤਰ ਦਿੱਤਾ, ਕਾਹਦਾ ਦੁੱਖ ਹੈ ਜੀ, ਸਰੀਰ ਵੱਲ ਹੈ ਨਾ, ਕੀ ਦੱਸਾਂ, ਸ਼ਰਮ ਲੱਗਦੀ ਹੈ। ਵਹੁਟੀ ਬੋਲੀ, ਮੇਰੇ ਤੋਂ ਕਾਹਦੀ ਸ਼ਰਮ, ਦੱਸਿਆ ਦੁੱਖ ਅੱਧਾ ਵੰਡਿਆ ਜਾਂਦਾ। ਪਤੀ ਕਹਿਣ ਲੱਗਾ, ਕੁਝ ਤੂੰ ਵੀ ਸੁਣਿਆ? ਵਹੁਟੀ ਪੁੱਛਣ ਲੱਗੀ, ਕਾਹਦਾ, ਕਿਸ ਬਾਰੇ, ਕੋਈ ਬਾਗ ਦੀ ਗੱਲ? ਹਾਂ ਸੁਣੀ ਹੈ। ਉਹ ਕੁੜੀ ਮਰ ਗਈ ਕਿ ਜਿਉਂਦੀ ਹੈ? ਜਿਉਂਦੀ ਤਾਂ ਹੈ ਪਰ ਹੋਸ਼ ਨਹੀਂ ਹੈ, ਪਿਫਲਦੀ ਹੈ ਤੇ ਸੁੱਤੇ ਸੁਭਾਅ ਉਹਦੇ ਮੂੰਹ ਚੋਂ ਨਿਕਲਦਾ ਹਾਏ ਨਾ ਤੋੜ।